Vaheguru, 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 Vaheguru,
Vaheguru, Vaheguru, Vaheguru, Vaheguru, Vaheguru, Vaheguru,
Guru Vaheguru 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 Vaheguru
Vaheguru Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru Vaheguru Vaheguru
Vaheguru Vaheguru Vaheguru Vaheguru Vaheguru
Vaheguru Vaheguru Vaheguru जिस ते चित वश्या मेरा स्वामी जिस ते चित वश्या मेरा स्वामी जिस ते चित वश्या मेरा स्वामी चित वश्या मेरा स्वामी जिस ते चित वश्या मेरा स्वामी चित वश्या मेरा स्वामी जिस ते चित वश्या मेरा स्वामी तिष्णु क्यों अंदेशा तिष्णु क्यों अंदेशा तिष्णु क्यों अंदेशा किस गल का लोड़िया दाता सब नांगना का, सब नांगना का। हर सुख दाता सब नांगना का, सब नांगना का। तिसनो त्याए दया, तिसनो त्याए दया, तिसनो त्याए दया, जीव निमख कड़ी मुंह मोड़िए।
जिस दा चित बसया
जिन हर त्याया तिसनो सरब कल्याण होए। जिन हर त्याया तिसनो सरब कल्याण होए। नित संत जना की संगत, नित संत जना की संगत, नित संत जना की संगत, जाए बई है मुँह जोड़िए। जाए बई है
चित बसया मेरा स्वामी, जिस दा चित बसया मेरा स्वामी।
सब दुख भुख रोग गए हर सेवक के, हर सेवक के, हर सेवक के। सब दुख भुख रोग गए हर सेवक के, हर सेवक के, हर सेवक के। सब जन के बंधन तोड़िए, सब जन के बंधन तोड़िए।
जिस दा चित बसया मेरा स्वामी, जिस दा चित बसया मेरा स्वामी।
हर कृपा ते हुआ हर भगत, हुआ हर भगत। हर कृपा ते हुआ हर भगत, हुआ हर भगत। भगत। हर भगत जना के मुंह डिठ हर भगत जना के मुंह डिठ जगत तरिया सब लोड़िए जगत तरिया सब लोड़िए
जिस दा चित बसिया मेरा स्वामी जिस दा चित बसिया मेरा स्वामी
हर कृपा ते हुआ हर भगत हुआ हर भगत हर कृपा ते हुआ हर भगत हुआ हर भगत हर भगत जना के मुंह डिठ 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 जगत तरिया सब लोड़िए जगत तरिया सब लोड़िए
जिस का चित बसिया मेरा स्वामी जिस का चित बसिया
चित विच मेरा मालिक प्रभु बस जाए उसनू फिर किसे किस्म की चिंता नहीं लोड़ी थी।
उसमें फिर फिक्र क्यों, उसमें किसे किस्म का भी अंदेशा नहीं रहिंदा, क्योंकि जे चेते विच आ गया ते चिंता नहीं रहिंदी। साहब ने यो गल समझाई, चिंता ना कर चेता कर। चिंता भी सोच है, चेता भी सोच है, लेकिन ऐसी सोच जो समर्थ परमेश्वर नाल जोड़ देवे, जे ऐसा चेता बनिया रहे तो चिंता मर जाती है। चेता ही बकाया रह जाता है। दुख दे पैदा होने का कारण ही इको है, जदों चेता विसर जाए तो समझ लेना चाहिए दुख है। दुख तदे जा विसर जा, सारे दुख ते संताप विसरन करके हन, सब है दुख संताप जा तुद्धों भुली है। चेते विच सुख है, विसरन विच दुख है। सब कहंदे जे चेता रहे, जिसनों चेता है साईं समर्थ परमेश्वर का, साईं परमेश्वर उस दे चित दा अंग बन जांदा है, उस दे चित विच ही बस जांदा है। ते एह भी सच है, जिथे फकीरी होवे उत्थे फिकर नहीं होंदा, क्योंकि फकीरी दा एक सिद्धांत है, बेपरवाह सदा रंग हर के जाको हाक स्वामी। फकीरी किसनु कहंदे ने, जिस दे जीवन विच होमे मुक जाए उसका नाम फकीरी है। संसार विच जिस कोल धन मुक जाए संसार उसनु फकीर कहंदे ने, लेकिन साहिब उसनु फकीर कहंदे ने जिस दे जीवन विच होमे मुक जाए। होमे मुकण दा नाम ही फकीरी है। जद अंदर मैं ते मेरी दे बंधन नहीं रहंदे ते फिर फिकर क्यों, फिकर उना नू हन जेड़े मैं नाल जुड़े हुए ने ते मेरी नाल जुड़े हुए ने। मैं अंदरों निरंकार नालों तोड़ती है, मेरी बाहरों संसार नालों तोड़ती है। मैं करके मैं अंदरों टुटिया, मेरी करके मैं बाहरों टुटिया होया। फिर यह भी सच्चाई है, जे सतगुरु का दिलासा मिल जाए फिर अंदेशे नहीं रहिंदे, फिर तो इउं कह दई जाए सब अंदेशे मिट गए, जम का पौ छुट। कदों तुस दिता पूरे सतगुरु हर तन सच अखुट। फिर समर्थ गुरु का, समर्थ गुरु का होवे दिलासा, ते ऐसे दिलासे की बख्शिश नु कोई मेट नहीं सकता। तेरी बख्श ना मेटे कोई सतगुरु का दिलासा, जिन्हां नु धीरज दे देन उन्हां दे नेड़े पीड़ आउण दा सवाल ही पैदा नहीं हुंदा किसे किस्म दी भी। जां को तुम दीनी प्रभ तीर त ताको लिखत ना आवे पीर। जे अगर समरथ सतगुरु दा दिलासा है फिर अंदेशे दा सवाल ही पैदा नहीं हुंदा। साहिब कहिंदे इह जिहड़ा चेता है इह होमे मुकण दा नाम जो फकीरी है, समरथ सतगुरु दा जो दिलासा है इना पिछे जो वर्तदा है ओ वर्तदा है सच्चे साईं दा सच्ची बाणी राही वर्त्या होया सच्चे दा सच्चा शब्द। आखो वाहिगुरु सच्चे शब्द द्वारा ही सच्चे दा सच्चा नाम वर्तदा है। ताइयों के है बिन शब्द नाम न पावे कोई। सूरज दियां किरणां धरती ते आ के धुप कह लाउंदियां ने पर धुप मुड़ के किरणां राही सूरज विच समा जांदी है। धुप विच ते किरणां विच कोई अंतर नहीं, किरणां ते सूरज विच कोई अंतर नहीं। निरंकार परमेश्वर दियां गुरबाणी रूप किरणां निरंकार परमेश्वर दे शब्द रूप होके वरतदियां हन। निरंकार दे शब्द ते गुरबाणी विच कोई अंतर नहीं, गुरबाणी ते निरंकार विच कोई अंतर नहीं। जेड़ा ए शब्द राही निरंकार दा गुरु राही नाम वरते है ए परमेश्वर दा नाम ही ऐसा है जिस दी कमाई करन करके चिंता मरदी है, अंदेशा मरद है, बेफिक्री हुंदी है। अगला सवाल दास ने कुछ शब्द भी बोलने ने अज दे विषय नूं छूना चाहना तुहाडे प्यार सदका। एक बारी फिर बोलो वाहिगुरु क्योंकि मैं एक मिठड़ी याद विच तुहाडे पासों कुछ सीखण आया हां। 38 साल पहला जिन्हां ने तोरिया सी किया सी अर्थां सीखण जाया कर, अज मेरे भाग चंगे ने मैं एक पवित्र समागम विच कुछ सीखना आया सीखना चाहना। सिखाउण वाले तुसी हो, दिल एहो करदा है कि मैं अंतम श्वास तक सीखदा ही रहा, सीखदा सीखदा ही संसार तो जावा। लेकिन एक माण करके कि मैं गुरु दा सिख बन के जा रहा, बेनती करिया सी कि जिस दे लई चेते दी गल कीती उस बारे कहंदे कौन है। साहिब कहंदे हर सुख दाता सबना गलां का, सारिया गलां दा समरथ दाता। क्योंकि गल याद रखने वाली है, सारिया भुखा नूं मिटाउण वाला इको एक समरथ है सच्चे दा सच्चा नाम। साच नाम आधार मेरा जिन भुखा सब गवाइया। एक गल याद रख के जाना, जिन्ने साडे घरां विच दुख हन ए क्यों हन, इको कारण है जे नाम तो भी होनिया सानू भुखा लगिया रहनगिया ते ए भुखा साडे सुखा नू खांदिया हन। जिथे नाम तो भी होनी भुख है उस घर विच सुख नहीं रहने, क्योंकि ए भुखा दी भुख सुख हन। लेकिन जे सच्चे नाम दी भुख लग गई तुहाडे घर दुख नहीं रहने, क्योंकि सच्चे नाम दी भुख दुख है, वो दुखां नूं खांदी है। इस करके कहे साचे नाम की लाके भूख, उत भूखे खाए चली है दुख। इस करके सारिया भुखां दी निवृत्ति दा ਸਾਰੀਆਂ ਕਾਮਨਾ ਦੀ ਨਿਵਿਰਤੀ ਦਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਆਪ ਹੈ। ਆਖੋ ਵਾਹਿਗੁਰੂ। ਤੇ ਜੇ ਉਹ ਸਾਰੀਆਂ ਗੱਲਾਂ ਦਾ ਹੀ ਸਮਰੱਥ ਦਾਤਾ ਹੈ ਫਿਰ ਸਾਹਿਬ ਕਹਿੰਦੇ ਨੇ ਉਸ ਨੂੰ ਕਿਉਂ ਵਿਸਾਰਿਆ ਜਾਏ। ਇੱਕ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਵਿਸਾਰਨਾ ਨਹੀਂ ਚਾਹੀਦਾ। ਕਿਵ ਨਿਮਖ ਘੜੀ ਮੂੰਹ ਮੋੜੀ ਹੈ ਉਸ ਤੋਂ ਕਿਉਂ ਮੂੰਹ ਮੋੜਿਆ ਜਾਏ। ਨਿਰੰਤਰ ਕਿਉਂ ਨਾ ਯਾਦ ਬਣਾਈ ਜਾਏ। ਦਾਸ ਨੇ ਰਾਤ ਦੇ ਦੀਵਾਨ ਚ ਵੀ ਇਹ ਗੱਲ ਕਹੀ ਸੀ। ਪਰਮੇਸ਼ਰ ਦੀ ਯਾਦ ਹੀ ਪਰਮੇਸ਼ਰ ਦਾ ਮਿਲਾਪ ਹੈ। ਆਖੋ ਵਾਹਿਗੁਰੂ। ਤੁਹਾਨੂੰ ਪਰਮਾਤਮਾ ਯਾਦ ਵਿੱਚ ਹੈ, ਸਮਝੋ ਤੁਹਾਨੂੰ ਪਰਮਾਤਮਾ ਮਿਲਿਆ ਹੋਇਆ। ਆਖੋ ਵਾਹਿਗੁਰੂ। ਕਿੱਥੇ ਮਿਲਦੇ ਨੇ ਠਾਕਰ ਜਾਂ ਸਿਮਰਾਂ ਤੋਂ ਤਾਂ ਹੀ। ਫਿਰ ਇਹ ਵੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਉਸ ਨੂੰ ਧਿਆਇਆ ਉਹਨਾਂ ਨੂੰ ਸਰਬ ਸੁੱਖ ਮਿਲੇ। ਤੇ ਕਹਿੰਦੇ ਫਿਰ ਉਹਨਾਂ ਦੀ ਸੰਗਤ ਵਿੱਚ ਜਾ ਕੇ ਹਰ ਸਮੇਂ ਹੀ ਸੱਤ ਦਾ ਸੰਗ ਕਰਨਾ ਚਾਹੀਦਾ ਹੈ। ਇੱਕ ਬੇਨਤੀ ਕਰਾਂ, ਸੱਤ ਸੰਗੀ ਉਹੀ ਹੈ ਜੋ ਸੱਤ ਦਾ ਸੰਗ ਕਰਕੇ ਜਾਂਦਾ ਹੈ। ਸਰੀਰ ਤਾਂ ਇੱਕ ਸਾਧਨ ਹੈ ਇੱਥੇ ਆਉਣ ਦਾ, ਮੁਬਾਰਕ ਹੈ ਤੁਹਾਡਾ ਆਉਣਾ। ਲੇਕਿਨ ਸਾਹਿਬ ਕਹਿੰਦੇ ਜੇ ਸੱਤ ਦਾ ਸੰਗ ਤੂੰ ਨਹੀਂ ਕੀਤਾ ਫਿਰ ਅਜੇ ਸਤਸੰਗੀ ਨਹੀਂ ਬਣਿਆ। ਜੇ ਗੁਰਸਿੱਖ ਸਰੀਰ ਕਰਕੇ ਸਤਸੰਗ ਵਿੱਚ ਆ ਗਿਆ, ਆਪਣੀ ਸੁਰਤ ਨੂੰ ਗੁਰਸ਼ਬਦ ਦੇ ਘਰ ਲੈ ਜਾਵੇ, ਗੁਰਸ਼ਬਦ ਦਾ ਰੰਗ ਚੜ ਜਾਏ, ਉਹ ਸਤਸੰਗੀ ਹੋਏਗਾ। ਆਖੋ ਵਾਹਿਗੁਰੂ। ਜੋ ਇੱਥੇ ਸਤ ਦੀ ਵਿਚਾਰ ਹੈ ਉਸ ਦਾ ਸੰਗ ਕਰੇ ਫਿਰ ਸਤਸੰਗੀ ਹੈ। ਐਸੇ ਸਤਸੰਗੀਆਂ ਦੇ, ਐਸੇ ਸੇਵਕਾਂ ਦੇ ਸਾਹਿਬ ਕਹਿੰਦੇ ਸਾਹਿਬ ਬੰਧਨ ਸਭ ਕੱਟ ਦਿੰਦਾ, ਉਹਨਾਂ ਦੇ ਦੁੱਖ ਭੁੱਖ ਰੋਗ ਦੂਰ ਕਰ ਦਿੰਦਾ। ਪਰ ਐਸੇ ਸਤਸੰਗੀ ਹਰੀ ਦੇ ਸੇਵਕ, ਹਰੀ ਦੇ ਭਗਤ ਹਰੀ ਦੀ ਕਿਰਪਾ ਨਾਲ ਹੀ ਪ੍ਰਗਟ ਹੁੰਦੇ ਨੇ। ਹਰ ਕਿਰਪਾ ਜੇ ਹੋਆ ਹਰ ਭਗਤ। ਇੱਥੇ ਮੈਂ ਗੱਲ ਥੋੜ੍ਹੀ ਜਿਹੀ ਕਹਿ ਕੇ ਅਗਲਾ ਸ਼ਬਦ ਬੋਲਣ ਲੱਗੇ। ਨਾਮ ਸਰੀਰਾਂ ਦੇ ਸਰੀਰਾਂ ਵਾਲਿਆਂ ਨੇ ਰੱਖੇ ਹੁੰਦੇ ਨੇ, ਗਰਭ ਵਿੱਚ ਕਿਸੇ ਦਾ ਨਾਮ ਨਹੀਂ ਹੁੰਦਾ। ਸਰੀਰ ਦੇ ਜਨਮ ਲੈਣ ਤੋਂ ਬਾਅਦ ਸਰੀਰਾਂ ਵਾਲੇ ਹੀ ਸਰੀਰ ਦਾ ਨਾਮ ਰੱਖਦੇ ਨੇ। ਮਾਤਾ ਦੀ ਕੁੱਖੋਂ ਮਨੁੱਖ ਜਨਮ ਲੈਂਦਾ ਹੈ, ਮਨੁੱਖ ਦਾ ਸਰੀਰ। ਮਨਮੁੱਖ ਦਾ ਸਰੀਰ ਵੀ ਮਾਤਾ ਦੀ ਕੁੱਖੋਂ ਜਨਮ ਲੈਂਦਾ ਹੈ, ਬੇਮੁੱਖ ਦਾ ਸਰੀਰ ਵੀ ਮਾਤਾ ਦੀ ਕੁੱਖੋਂ ਜਨਮ ਲੈਂਦਾ ਹੈ, ਗੁਰਮੁਖ ਦਾ ਸਰੀਰ ਵੀ ਮਾਤਾ ਦੀ ਕੁੱਖੋਂ ਜਨਮ ਲੈਂਦਾ ਹੈ। ਲੇਕਿਨ ਸਵਾਲ ਇਹ ਹੈ, ਸਰੀਰ ਦੇ ਜਨਮ ਲੈਣ ਤੋਂ ਬਾਅਦ ਉਸਦੇ ਜੀਵਨ ਨੇ ਕਿੱਥੇ ਜਨਮ ਲਿਆ? ਆਖੋ ਵਾਹਿਗੁਰੂ। ਜੇ ਸਰੀਰ ਦੇ ਜਨਮ ਤੋਂ ਬਾਅਦ ਉਸਦਾ ਜੀਵਨ ਸੱਤ ਵਿੱਚੋਂ ਜਨਮ ਲੈਂਦਾ ਹੈ, ਸੱਤ ਵਿੱਚ ਜਨਮ ਲੈ ਕੇ ਸੱਤ ਵਿੱਚ ਜਿਉਂਦਾ ਹੈ, ਸੱਤ ਵਿੱਚ ਜਿਉਂਦਾ ਹੋਇਆ ਸੱਤ ਨੂੰ ਕਮਾਉਂਦਾ, ਸੱਤ ਨੂੰ ਕਮਾਉਂਦਾ ਹੋਇਆ ਆਪਣੇ ਜਿਉਂਦੇ ਜੀ ਆਪਣਾ ਮਰਨਾ ਆਪ ਸਫਲ ਕਰਕੇ ਮੁੜ ਕੇ ਸੱਤ ਵਿੱਚ ਸਮਾ ਜਾਂਦਾ, ਉਸ ਨੂੰ ਸੰਤ ਕਹਿੰਦੇ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਫਿਰ ਮੈਂ ਕਹਿ ਦਿਆਂ, ਮਨੁੱਖ ਦਾ ਸਰੀਰ ਮਾਤਾ ਦੀ ਕੁੱਖੋਂ ਜਨਮ ਲੈਂਦਾ, ਲੇਕਿਨ ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦਾ, ਲੇਕਿਨ ਜੀਵਨ ਦਾ ਜਨਮ ਜੇ ਸ਼ਬਦ ਵਿੱਚੋਂ ਨਹੀਂ ਹੋਇਆ, ਸ਼ਬਦ ਵਿੱਚ ਨਹੀਂ ਜੀਵਿਆ, ਸ਼ਬਦ ਨੂੰ ਨਹੀਂ ਕਮਾਇਆ, ਉਹ ਗੁਰਸਿੱਖ ਨਹੀਂ ਹੋ ਸਕਦਾ। ਆਖੋ ਵਾਹਿਗੁਰੂ। ਆਪਣੇ ਆਪ ਨੂੰ ਸਿੱਖ ਕਹਿਲਾਈ ਜਾਏ ਲੇਕਿਨ ਗੁਰਸਿੱਖ ਨਹੀਂ। ਗੁਰਸਿੱਖ ਦਾ ਜਨਮ ਹੀ ਜੀਵਨ ਦਾ ਸ਼ਬਦ ਚੋਂ ਹੋਇਆ, ਸ਼ਬਦ ਚ ਜੀਵਿਆ, ਸ਼ਬਦ ਨੂੰ ਕਮਾਇਆ, ਸ਼ਬਦ ਨੂੰ ਕਮਾਉਂਦਾ ਆਇਆ, ਸ਼ਬਦ ਵਿੱਚ ਸਮਾ ਗਿਆ। ਜਿਸ ਨੇ ਸੱਚ ਵਿੱਚੋਂ ਜਨਮ ਲੈ ਕੇ, ਪਰਮੇਸ਼ਰ ਦੀ ਸਿਫਤ ਸਲਾਹ ਚੋਂ ਜਨਮ ਲੈ ਕੇ,
शिव सलाह विच जीवे है, शिव सलाह विच जूंदा होया, शिव सलाह दे राही अपने जूंदे ही अपना जीवन सवारे, अपने जूंदे ही अपना मरना आ सवार के मुड़ के उसे ही सच विच समा गया।
उसके सास ग्रास विच सच समाया होया है, उसनु संत कहिंदे ने। आखो भाई, लेकिन एक बेनती करा, शरीरां वालियां ने शरीर दा नाम रखिया कबीर, शरीरां वालियां ने शरीर दा नाम रखिया बेणी, शरीरां वालियां ने शरीर दा नाम रखिया धन्ना, लेकिन जदों उना दे जीवन ने गुर उपदेश साध की संगत जीवन इत्थे प्रगट हो गया, जदों उना दा जीवन गुर उपदेश साध की संगत भगत भगत तांको नाम परयो। आखो वाहिगुरु, परमेश्वर ने हर कृपा ते हुआ हर भगत, एक भगत दा ऐसा शब्द उना नाल दे नाल जोड़ देता, फिर सत्कार नाल असी तुसी बोले तन तन भगत कबीर, भगत धन्ना जी, भगत बेणी जी, भगत रविदास जी। आखो वाहिगुरु। ते अज साहिब कहिंदे, अज जिन्हां दी मिठड़ी याद मना रहे हां, तन तन बाबा नंद सिंह जी। आखो वाहिगुरु, एक कृपा परमेश्वर दी होई। आखो वाहिगुरु, ते अज ठीक क्या हर भगत जना के मूह डिठै। आखो वाहिगुरु, जदों उना दे कोई बचना दे दर्शन करदे, उना दे विचारां दा सत्संग करदे, जगत तरिया सब लोड़ी है। मैनूं इउं लगदा है, एक मिठड़ी याद विच असी एक अरदास समागम लई वी इकट्ठे हुंदे हां। आखो वाहिगुरु, ताकि कुछ प्राप्त कर सकी। एक बारी सारे बोलो वाहिगुरु। मैनू इउं लगदा है, भगत जनां दा जो संबंध जुड़दा है साई नाल परमेश्वर नाल, उस दा आधार अरदास है। आखो वाहिगुरु, संबंध जोड़न वाला साधन अरदास है। आखो वाहिगुरु, अज असी भी जोड़ के जाइए, ਤਾਂ ਕਿ ਆਉਣ ਵਾਲੀਆਂ ਸਮਾਗਮਾਂ ਵਿੱਚ ਸਾਡੇ ਜੀਵਨ ਵਿੱਚ ਤਬਦੀਲੀ ਆਈ ਹੋਵੇ। ਲੇਕਿਨ ਇਹ ਸਭ ਕੁਛ ਪ੍ਰਤੀਤ ਤੇ ਟਿਕਿਆ ਹੋਇਆ। ਜੇ ਤੁਹਾਨੂੰ ਭਰੋਸਾ ਹੈ, ਪ੍ਰਤੀਤ ਹੈ, ਤੁਹਾਡਾ ਗਾਵਿਆ ਪ੍ਰਵਾਨ ਹੈ, ਤੁਹਾਡਾ ਸੁਣਿਆ ਪ੍ਰਵਾਨ ਹੈ, ਤੁਹਾਡਾ ਬੈਠਿਆ ਪ੍ਰਵਾਨ ਹੈ, ਆਖੋ ਵਾਹਿਗੁਰੂ, ਤੁਹਾਡੇ ਚਿੱਤ ਵਿੱਚ ਵਸਦਾ ਹੀ ਤਾਂ ਹੈ ਜੇ ਪ੍ਰਤੀਤ ਹੈ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਤੁਸੀਂ ਜੇ ਅਗਰ ਪ੍ਰਤੀਤ ਕਰਕੇ ਬੈਠੇ ਹੋ, ਤੇ ਅੱਜ ਤੁਸੀਂ ਕੁਝ ਹਾਸਲ ਕਰਕੇ ਜਾਓਗੇ। ਰਾਮ ਜਨਕੋ ਰਾਮ ਭਰੋਸਾ, ਜੇ ਤੁਹਾਨੂੰ ਵੀ ਆਪਣੇ ਸਤਿਗੁਰ ਤੇ ਭਰੋਸਾ ਬਣਿਆ ਹੋਇਆ, ਅੱਜ ਤੁਸੀਂ ਖਾਲੀ ਨਹੀਂ ਜਾ ਸਕਦੇ। ਆਖੋ ਵਾਹਿਗੁਰੂ। ਤੇ ਸਾਹਿਬ ਦਾ ਤਾਂ ਇੱਕ ਸਿਧਾਂਤ ਹੈ, ਕਿ ਐਸਾ ਸਿਧਾਂਤ ਹੈ, ਆਓ ਮੈਂ ਦੂਸਰੇ ਸ਼ਬਦ ਦੁਆਰਾ ਬੋਲ ਕੇ,
ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਆਪਣੇ ਖਸਮ
ਅਰਦਾਸ ਕਰੇ ਲੇਕਿਨ ਪ੍ਰਤੀਤ ਵਿੱਚ ਭਗਤ ਜਨਾਂ ਦੀ ਅਰਦਾਸ ਹੁੰਦੀ ਹੀ ਪ੍ਰਤੀਤ ਵਿੱਚ ਹੈ। ਭਗਤ ਜਨਾਂ ਦਾ ਜੀਵਨ ਹੁੰਦਾ ਹੀ ਪ੍ਰਤੀਤ ਵਿੱਚ ਹੈ। ਮੈਨੂੰ ਤਾਂ ਇਹ ਗੱਲ ਸਮਝ ਆਉਂਦੀ ਹੈ, ਪ੍ਰਤੀਤ ਵਿੱਚੋਂ ਹੀ ਪ੍ਰੀਤ ਜਨਮ ਲੈਂਦੀ ਹੈ। ਦਾਤ ਕੋਈ ਵੀ ਹੋਵੇ, ਸਾਡੇ ਲਿਆ ਨਹੀਂ ਮਿਲਦੀ, ਉਸਦੇ ਦਿੱਤਿਆਂ ਮਿਲਦੀ ਹੈ। ਜਿਸ ਦਿਨ ਸਾਡੀ ਪ੍ਰਤੀਤ ਬਣ ਗਈ ਤਾਂ ਸੱਚਾ ਪ੍ਰੀਤਮ ਸਾਨੂੰ ਪ੍ਰੀਤ ਦੀ ਦਾਤ ਦੇਗਾ। ਸਾਈ ਪ੍ਰੀਤ ਜੇ ਆਪੇ ਲਾਏ, ਲੇਕਿਨ ਇਸ ਪ੍ਰਤੀਤ ਨੂੰ ਜਾਣਨਾ ਹੈ ਜਿਵੇਂ ਭਗਤ ਜਨਾਂ ਨੇ ਜਾਣੇ। ਪਹਿਲੀ ਗੱਲ ਹੈ ਅਰਦਾਸ ਕਰਨ ਵਾਲਾ ਜਨ, ਇਹ ਬਹੁਤ ਜ਼ਰੂਰੀ ਹੈ ਕਿ ਇੱਕ ਗੱਲ ਨੂੰ ਕੀ ਸਵੀਕਾਰ ਕਰਦਾ ਹੈ। ਜਿਸ ਰੱਬ ਦੇ ਅੱਗੇ ਅਰਦਾਸ ਕਰ ਰਿਹਾ ਹੈ ਕਿ ਉਸਦੀ ਹੋਂਦ ਨੂੰ ਵੀ ਮੰਨਦਾ ਹੈ ਕਿ ਨਹੀਂ। ਨਾਲੇ ਤਾਂ ਅਰਦਾਸ ਕਰਦਾ ਹੈ, ਨਾਲੇ ਕਹੀ ਜਾਵੇ ਪਤਾ ਨਹੀਂ ਰੱਬ ਹੈ ਕਿ ਨਹੀਂ, ਫਿਰ ਪ੍ਰਤੀਤ ਨਹੀਂ। ਮੈਂ ਮਨੁੱਖ ਦੀ ਬਦਕਿਸਮਤੀ ਦੀ ਗੱਲ ਕਰ ਲਵਾਂ। ਸਰੀਰ ਦੇ ਸੁੱਖਾਂ ਨਾਲ ਜੁੜਿਆ ਹੋਇਆ ਇਹ ਮਨੁੱਖ ਇੱਕ ਐਸੇ ਸੁੱਖ ਨੂੰ ਭੁਲਾਈ ਬੈਠਾ ਹੈ ਜੋ ਸਾਡੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ। ਇੱਕ ਸੁੱਖ ਹੈ ਜਿਹੜਾ ਸਾਡੇ ਸਰੀਰ ਦੇ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਉਹ ਕਿਹੜਾ ਹੈ? ਸੁੱਖ ਅੰਮ੍ਰਿਤ ਪ੍ਰਭ ਨਾਮ, ਉਸ ਨੂੰ ਭੁਲਾਈ ਬੈਠੇ। ਮਨੁੱਖ ਦੀ ਬਦਕਿਸਮਤੀ ਇਹ ਹੈ ਜਿਸ ਸੰਸਾਰ ਨੇ ਨਹੀਂ ਰਹਿਣਾ, ਜੋ ਚਲਾਏ ਮਾਨ ਹੈ, ਜਿਹੜਾ ਅੱਜ ਸੰਸਾਰ ਦਿਖਦਾ ਹੈ ਹੋ ਸਕਦਾ ਕੱਲ ਉਹ ਨਾ ਦਿਖਾਈ ਦੇਵੇ। ਉਸ ਸੰਸਾਰ ਨੂੰ ਤਾਂ ਸੱਤ ਮੰਨੀ ਬੈਠਾ, ਸੱਚ ਮੰਨੀ ਬੈਠਾ, ਤੇ ਜਿਸ ਰੱਬ ਨੇ ਸਦਾ ਸਲਾਮਨ ਨਿਰੰਕਾਰ ਨੇ ਹਮੇਸ਼ਾ ਹੀ ਰਹਿਣਾ, ਉਸ ਬਾਰੇ ਸ਼ੱਕ ਕਰਦਾ ਤੇ ਕਹਿੰਦਾ ਪਤਾ ਨਹੀਂ ਰੱਬ ਹੈ ਕਿ ਨਹੀਂ। ਉਸ ਬਾਰੇ ਸ਼ੱਕ ਕਰਦਾ ਤੇ ਕਹਿੰਦਾ ਪਤਾ ਨਹੀਂ ਰੱਬ ਹੈ ਕਿ ਨਹੀਂ। ਜਿਸ ਨੇ ਨਹੀਂ ਰਹਿਣਾ ਉਸਨੂੰ ਸੱਤ ਮੰਨੀ ਬੈਠਾ, ਜਿਸ ਨੇ ਰਹਿਣਾ ਉਸਨੂੰ ਅਸੱਤ ਮੰਨੀ ਬੈਠਾ। ਰਸਤੇ ਦੋ ਹੀ ਨੇ, ਇੱਕ ਲਿਵ ਦਾ ਹੈ ਇੱਕ ਤਾਤ ਦਾ। ਲਿਵ ਤਾਤ ਦੇ ਰਾਹ ਹੈ ਹੁਕਮੀ ਕਾਰ ਕਮਾਏ। ਇਹਨਾਂ ਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਇੱਕ ਸ਼ਬਦ ਦਾ, ਇੱਕ ਵਾਸ਼ਨਾ ਦਾ, ਇਉਂ ਵੀ ਕਹਿ ਲਓ ਇੱਕ ਮਿਆ ਦਾ, ਇੱਕ ਮਾਇਆ ਦਾ। ਆਖੋ ਵਾਹਿਗੁਰੂ, ਇੱਕ ਮਿਆ ਦਾ, ਇੱਕ ਮਾਇਆ ਦਾ। ਮਾਇਆ ਦੇ ਰਾਹ ਤੇ ਤੁਰਨ ਵਾਲਿਆਂ ਤੇ ਮਿਆ ਨਹੀਂ ਹੁੰਦੀ। ਆਖੋ ਵਾਹਿਗੁਰੂ, ਵਾਸ਼ਨਾਵਾਂ ਵਿੱਚ ਗਰਸੇ ਹੋਇਆਂ ਤੇ ਸ਼ਬਦ ਦਾ ਅਨੁਭਵ ਕਿੱਥੇ ਹੈ? ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਇਸ ਕਰਕੇ ਅਰਦਾਸ ਲਈ ਜ਼ਰੂਰੀ ਹੈ, ਜਿਸ ਦੇ ਪਿੱਤਰ ਚਰਨਾਂ ਚ ਅਰਦਾਸ ਕਰਨ ਲੱਗਿਆ ਕਿ ਉਸਦੀ ਹੋਂਦ ਨੂੰ ਮੰਨਦਾ ਹੈ। ਜੇ ਉਸਦੀ ਹੋਂਦ ਨੂੰ ਮੰਨਦਾ ਹੈ, ਤੇਰੀ ਦ੍ਰਿੜਤਾ ਪਰਪੱਕ ਹੋਏਗੀ। ਆਖੋ ਵਾਹਿਗੁਰੂ। ਪਹਿਲੀ ਗੱਲ ਮੈਂ ਸੰਖੇਪ ਕਰਨ ਲੱਗਿਆ, ਕਿ ਦਿੱਤੇ ਸਮੇਂ ਚ ਵਿਸ਼ਾ ਕੰਪਲੀਟ ਕਰਨਾ ਚਾਹੁੰਦਾ। ਦੂਸਰੀ ਗੱਲ, ਜਿਸ ਤੇ ਤੇਰੀ ਦ੍ਰਿੜਤਾ ਹੈ ਉਸਦੀ ਹੋਂਦ ਨੂੰ ਮੰਨਦਾ ਹੈ, ਕਿ ਤੂੰ ਉਸਨੂੰ ਅੰਤਰਜਾਮੀ ਸਮਝ ਹੈ ਕਿ ਨਹੀਂ? ਪ੍ਰਤੀਤ, ਜਿਸ ਦਿਨ ਤੂੰ ਉਸਨੂੰ ਅੰਤਰਜਾਮੀ ਸਮਝ ਲਏਗਾ, ਤੇਰੀ ਰਸਨਾ ਤੇ ਹਰ ਬੋਲ ਸੱਚ ਹੋਏਗਾ। ਇਹ ਕਦੇ ਨਹੀਂ ਹੋ ਸਕਦਾ ਅੰਦਰ ਹੋਰ ਹੋਵੇ, ਰਸਨਾ ਤੇ ਹੋਰ ਹੋਵੇ। ਜਿਸ ਦਿਨ ਤੇਰੇ ਅੰਦਰ ਦ੍ਰਿੜਤਾ ਆ ਗਈ, ਮੈਂ ਅੰਤਰਜਾਮੀ ਦੇ ਚਰਨਾਂ ਦੇ ਨਾਲ ਜੁੜ ਕੇ ਅਰਦਾਸ ਕਰਨ ਲੱਗਿਆ, ਉਸ ਦਿਨ ਤੇਰੀ ਅਰਦਾਸੀ ਰੂਹ ਦਾ ਗੀਤ ਹੋ ਜਾਏਗੀ। ਬੰਦੇ ਦੇ ਬੋਲਾਂ ਦੀ ਆਵਾਜ਼ ਤਾਂ ਸ਼ਾਇਦ ਛੱਤ ਤੱਕ ਨਾ ਪਹੁੰਚੇ, ਲੇਕਿਨ ਰੂਹ ਦੇ ਗੀਤ ਦੀ ਆਵਾਜ਼ ਪਰਮਾਤਮਾ ਤੱਕ ਪਹੁੰਚਦੀ ਹੈ। ਜਿਸ ਨੇ ਜਾਣ ਲਿਆ ਅੰਤਰਜਾਮੀ ਹੈ, ਫਿਰ ਸਮਝ ਆਏਗੀ ਬਿਨ ਬੋਲਿਆ ਸਭ ਕੁਛ ਜਾਣਦਾ, ਸਭ ਕੁਛ ਜਾਣਦਾ। ਮੈਂ ਕਈ ਵਾਰ ਵੇਖਿਆ ਆ ਛੋਟਾ ਜਿਹਾ ਬੱਚਾ ਜਨਮ ਲੈਂਦਾ, ਨੀਂਦ ਆਉਂਦੀ ਹੈ ਪਰ ਨੀਂਦ ਬੋਲ ਨਹੀਂ ਸਕਦਾ, ਦੱਸ ਨਹੀਂ ਸਕਦਾ ਮੈਨੂੰ ਨੀਂਦ ਆਈ ਹੈ। ਭੁੱਖ ਲੱਗਦੀ ਹੈ ਪਰ ਦੱਸ ਨਹੀਂ ਸਕਦਾ ਕਿ ਮੈਨੂੰ ਭੁੱਖ ਲੱਗੀ ਹੈ। ਪਿਆਸ ਲੱਗਦੀ ਹੈ ਪਰ ਦੱਸ ਨਹੀਂ ਸਕਦਾ ਕਿ ਮੈਨੂੰ ਪਿਆਸ ਲੱਗੀ ਹੈ। ਲੇਕਿਨ ਇੱਕ ਰੋਣਾ ਹੈ, ਉਹ ਕਿਸੇ ਯਾਦ ਨਾਲ ਜੁੜਿਆ ਹੋਇਆ, ਜਦੋਂ ਸੰਸਾਰ ਵਿੱਚ ਆਇਆ ਉਦੋਂ ਵੀ ਰੋਇਆ। ਆਖੋ ਭਾਈ, ਉਸ ਵਕਤ ਮਾਤ ਗਰਭ ਵਿੱਚ ਉਸਦੀ ਪਰਮਾਤਮਾ ਦੀ ਯਾਦ ਹੀ, ਸਿਮਰਨ ਹੀ ਅਰਦਾਸ ਬਣੀ ਹੋਈ ਸੀ। ਆਖੋ ਭਾਈ, ਮੈਂ ਵੇਖਿਆ, ਤੁਸੀਂ ਵੇਖਿਆ, ਜਦੋਂ ਉਸਦੀ ਯਾਦ ਵਿੱਚ ਟਿਕਿਆ ਹੋਇਆ ਅਜੇ ਵੀ ਰੋ ਰਿਹਾ, ਚਾਹੇ ਭੁੱਖ ਲੱਗੀ ਹੈ ਬਿਆਨ ਨਹੀਂ ਕਰ ਸਕਦਾ, ਪਿਆਸ ਲੱਗੀ ਹੈ ਬਿਆਨ ਨਹੀਂ ਕਰ ਸਕਦਾ, ਨੀਂਦ ਆਈ ਹੈ ਬਿਆਨ ਨਹੀਂ ਕਰ ਸਕਦਾ, ਲੇਕਿਨ ਸਾਡੇ ਤੁਹਾਡੇ ਵਿੱਚ ਵਰਤ ਰਿਹਾ ਪਰਮਾਤਮਾ ਕਹਾਉਂਦਾ, ਧਿਆਨ ਰੱਖਣਾ, ਇਹ ਕੁਝ ਕਰਨ ਜੋਗਾ ਨਹੀਂ, ਇਸ ਦਾ ਧਿਆਨ ਰੱਖਣਾ, ਇਹ ਕੁਝ ਦੱਸਣ ਜੋਗਾ ਨਹੀਂ, ਇਸ ਨੂੰ ਸਮੇਂ ਸਿਰ ਖੁਰਾਕ ਦੇ ਦੇਣਾ, ਇਹ ਕੁਝ ਕਰਨ ਜੋਗਾ ਨਹੀਂ, ਇਸ ਨੂੰ ਸੰਭਾਲ ਲੈਣਾ, ਇਹ ਕੌਣ ਬੁਲਾ ਰਿਹਾ? ਅਰਦਾਸ ਦੀ ਖੇਲ ਹੈ। ਆਖੋ ਵਾਹਿਗੁਰੂ, ਵਿਣ ਬੋਲਿਆ ਸਭ ਕੁਛ ਜਾਣਦਾ। ਆਖੋ ਵਾਹਿਗੁਰੂ। ਤੀਸਰੀ ਗੱਲ, ਜੇ ਅਗਰ ਤੂੰ ਰੱਬ ਦੀ ਹੋਂਦ ਮੰਨਦਾ, ਜੇ ਤੂੰ ਅੰਤਰਜਾਮੀ ਜਾਣਦਾ, ਪਰ ਗੱਲ ਜ਼ਰੂਰ ਜਾਣੀ, ਉਹ ਸੁਣ ਰਿਹਾ, ਇਹ ਤੈਨੂੰ ਕਿਵੇਂ ਸ਼ੱਕ ਪੈ ਗਿਆ ਸੁਣਦਾ ਨਹੀਂ? ਤੂੰ ਰੱਬ ਨੂੰ ਸੁਣਾ ਰਿਹਾ, ਰੱਬ ਸੁਣ ਰਿਹਾ ਹੈ, ਉਹ ਸੁਣਦਾ ਹੈ, ਅਰਦਾਸ ਸੁਣਦਾ ਹੈ। ਜਿਸ ਦੇ ਅੰਦਰ ਤੇਰੇ ਅੰਦਰ ਪ੍ਰਤੀਤ ਆ ਗਈ, ਉਹ ਅਰਦਾਸ ਸੁਣਨ ਵਾਲਾ ਤੈਨੂੰ ਨਜ਼ਦੀਕ ਬੁਲਾ ਕੇ ਬਿਠਾ ਕੇ ਵੀ ਪੁੱਛ ਸਕਦਾ ਹੈ। ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ ਸੁਣਦਾ ਇਹ ਮਤ ਜਾਣਨਾ ਕਿ ਨਹੀਂ ਸੁਣਦਾ।
ਚੌਥੀ ਗੱਲ ਜੇ ਤੇਰੇ ਅੰਦਰ ਆ ਗਈ ਉਹ ਸਮਰੱਥ ਹੈ ਸਭ ਕੁਝ ਕਰਨ ਜੋਗਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਉਸ ਤੋਂ ਬਿਨਾਂ ਹੋਰ ਕੋਈ ਟੇਕ ਨਹੀਂ, ਉਸ ਤੋਂ ਬਿਨਾਂ ਹੋਰ ਕੋਈ ਓਟ ਨਹੀਂ, ਉਸ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ, ਇੱਕੋ ਇੱਕ ਸਮਰੱਥ ਹੈ। ਤੇ ਜਿਸ ਦਿਨ ਤੈਨੂੰ ਉਸਦੀ ਸਮਰੱਥਾ ਤੇ ਦ੍ਰਿੜਤਾ ਆ ਗਈ ਤੂੰ ਬਾਹਰ ਜਾ ਕੇ ਕਦੇ ਨਹੀਂ ਕਹੇਗਾ ਪਤਾ ਨਹੀਂ ਅਰਦਾਸ ਪੂਰੀ ਹੋਵੇਗੀ ਕਿ ਨਹੀਂ। ਬੜਾ ਸਮਾਂ ਕਾਲ ਪੈ ਗਿਆ, ਮੀਂਹ ਨਾ ਪਿਆ, ਪਿੰਡ ਦੇ ਲੋਕੀ ਇਕੱਠੇ ਹੋਏ, ਚਲੋ ਕਰੀਏ ਅਰਦਾਸ ਪਰਮਾਤਮਾ ਟੁੱਟ ਕੇ ਮੀਂਹ ਪਾ ਦੇਵੇ। ਅਰਦਾਸ ਕਰਨ ਲੱਗੇ ਇੱਕ ਛੋਟਾ ਜਿਹਾ ਬੱਚਾ ਛਤਰੀ ਲੈ ਕੇ ਆ ਗਿਆ। ਸਾਰੇ ਹੱਸ ਪਏ, ਮੀਂਹ ਤਾਂ ਪਿਆ ਨਹੀਂ ਤੂੰ ਛਤਰੀ ਲੈ ਕੇ ਆ ਗਿਆ। ਬੱਚਾ ਬੋਲਿਆ ਤੁਸੀਂ ਅਰਦਾਸ ਨਹੀਂ ਕਰਨੀ? ਆਖੋ ਭਾਈ ਜੇ ਤੁਸੀਂ ਅਰਦਾਸ ਕਰਨੀ ਹੈ ਤੇ ਤੁਹਾਨੂੰ ਭਰੋਸਾ ਨਹੀਂ ਕਿ ਉਹ ਮੀਂਹ ਪਾਏਗਾ? ਆਖੋ ਵਾਹਿਗੁਰੂ। ਅੱਜ ਸਿੱਖ ਇਹ ਗੱਲ ਕਵੇ ਮੈਂ ਗੁਰੂ ਚਰਨਾਂ ਚ ਅਰਦਾਸ ਕਰਕੇ ਚੱਲਿਆ ਤੇ ਬਾਹਰ ਕਵੇ ਪਤਾ ਨਹੀਂ ਕਾਰਜ ਹੋਏਗਾ ਕਿ ਨਹੀਂ ਹੋਏਗਾ, ਮੇਰੇ ਸਤਿਗੁਰੂ ਕੀ ਕਹਿੰਦੇ ਹੋਣਗੇ? ਚੰਗਾ ਸਿੱਖ ਹੈ ਮੇਰੇ ਤੇ ਵੀ ਭਰੋਸਾ ਨਹੀਂ ਕਰਦਾ। ਤਾਂ ਹੀ ਉਹ ਭਟਕ ਰਿਹਾ ਸੰਸਾਰ, ਕੋਈ ਮੜੀਆਂ ਦੀ ਪੂਜਾ ਕਰਨ ਲੱਗ ਪਿਆ, ਕੋਈ ਧਾਗੇ ਤਵੀਤਾਂ ਦੀ ਪੂਜਾ ਕਰਨ ਲੱਗ ਪਿਆ, ਕਰਮ ਉਹ ਕਰਨ ਲੱਗ ਪਿਆ ਜਿਹੜੇ ਗੁਰੂ ਦੇ ਸਿਧਾਂਤ ਵਿੱਚ ਨਹੀਂ, ਗੁਰੂ ਦੇ ਹੁਕਮ ਵਿੱਚ ਨਹੀਂ। ਆਖੋ ਅਰਦਾਸ। ਆਖੋ ਭਾਈ ਇੱਕ ਬੇਨਤੀ ਕਰਾਂ, ਤੀਸਰਾ ਸ਼ਬਦ ਬੋਲਣ ਤੋਂ ਪਹਿਲਾਂ ਅਰਦਾਸ ਹੋਈ ਸੀ ਭਾਈ ਮਨ ਸੁਖ ਦੀ, ਮੇਰਾ ਬੇੜਾ ਪਾਰ ਕਰ ਦਿਓ। ਅਰਦਾਸ ਕੀਤੀ ਸੀ ਭਾਈ ਜੀਵੇ ਨੇ ਹਨੇਰੀ ਬੰਦ ਕਰ ਦਿਓ, ਖਿਚੜੀ ਬਣਾਉਣੀ ਹੈ
ਸਤਿਗੁਰੂ ਤੁਹਾਡੇ ਵਾਸਤੇ।
ਅਰਦਾਸ ਹੋਈ ਸੀ ਭਾਈ ਤਰਲੋਕੇ ਦੀ, ਮੇਰੀ ਲੱਕੜ ਦੀ ਕਿਰਪਾਨ ਲੋਹੇ ਦੀ ਬਣ ਜਾਵੇ। ਅਰਦਾਸ ਹੋਈ ਸੀ ਭਾਈ ਕਟਾਰੂ ਦੀ, ਮੇਰੇ ਤਖੜੀ ਦੇ ਵੱਟੇ ਪੂਰੇ ਹੋ ਜਾਣ। ਅਰਦਾਸ ਹੋਈ ਸੀ ਭਾਈ ਬੁੱਧੂ ਦੀ, ਮੇਰਾ ਆਵਾ ਪੱਕ ਜਾਏ। ਅਰਦਾਸ ਹੋਈ ਸੀ ਮੱਖਣ ਸ਼ਾਹ ਲਬਾਣੇ ਦੀ, ਮੇਰਾ ਜਹਾਜ਼ ਡੁੱਬਣੋਂ ਬਚ ਜਾਏ, ਤਰ ਜਾਏ। ਅਰਦਾਸ ਹੋਈ ਸੀ ਮਾਤਾ ਪਾਗ ਪਰੀ ਦੀ, ਮੇਰੇ ਹੱਥਾਂ ਦਾ ਬਣਿਆ ਹੋਇਆ ਚੋਲਾ ਸਤਿਗੁਰੂ ਪਾ ਲਓ। ਅਰਦਾਸ ਹੋਈ ਸੀ ਭਾਈ ਲਾਲ ਸਿੰਘ ਦੀ, ਆ ਮੇਰੀ ਢਾਲ ਪ੍ਰਵਾਨ ਕਰ ਲਓ। ਪਰ ਇੱਥੇ ਗੱਲ ਮੈਨੂੰ ਕਹਿਣੀ ਪਏਗੀ, ਸਾਰੇ ਬੋਲੋਗੇ ਵਾਹਿਗੁਰੂ। ਕਈ ਇੱਕ ਸਵਾਲ ਕਰਦੇ ਨੇ, ਇਹਨਾਂ ਨੇ ਪਹਿਲਾਂ ਕੋਈ ਨਾਮ ਤਾਂ ਜਪਿਆ ਨਹੀਂ ਸੀ, ਆਖੋ ਵਾਹਿਗੁਰੂ, ਲੇਕਿਨ ਅਰਦਾਸ ਪ੍ਰਵਾਨ ਹੋ ਗਈ। ਮੈਂ ਇੱਕ ਬੇਨਤੀ ਕਰਾਂ, ਨਾਮ ਲਈ, ਨਾਮ ਦੀ ਦਾਤ ਲਈ ਵੀ ਅਰਦਾਸ ਕਰਨੀ ਪੈਂਦੀ ਹੈ, ਆਖੋ ਵਾਹਿਗੁਰੂ। ਇੱਕ ਹੋਰ ਗੱਲ ਕਹਾਂ, ਇੱਕ ਖਲ ਕਰੋ, ਜੇ ਅਗਰ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਤਰਨ ਲੱਗ ਪਿਆ, ਮੁੜ ਕੇ ਉਹ ਜਹਾਜ਼ ਨਾਲ ਨਹੀਂ ਜੁੜਿਆ, ਸਤਿਗੁਰੂ ਨਾਲ ਜੁੜਿਆ, ਆਖੋ ਵਾਹਿਗੁਰੂ। ਇਹ ਜਿਨ੍ਹਾਂ ਜਿਨ੍ਹਾਂ ਦੀ ਅਰਦਾਸਾਂ ਪ੍ਰਵਾਨ ਹੋਈਆਂ, ਜਿਸ ਲਈ ਅਰਦਾਸ ਕੀਤੀ ਸੀ, ਸਿਰਫ ਉਸ ਨਾਲ ਨਹੀਂ ਜੁੜੇ ਬਲਕਿ ਉਸ ਸੱਚੇ ਸਾਈ ਨਾਲ ਜੁੜ ਗਏ, ਜਿਨ੍ਹਾਂ ਦੇ ਚਰਨਾਂ ਵਿੱਚ ਅਰਦਾਸ ਹੋਈ ਸੀ, ਆਖੋ ਵਾਹਿਗੁਰੂ।
ਸੱਚੇ ਸਾਈ ਦੀ ਯਾਦ ਵਿੱਚ ਜੁੜ ਗਏ, ਐਸੇ ਜੁੜੇ ਉਹਨਾਂ ਦੇ ਉੱਪਰ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਗਿਆ। ਥੋੜ੍ਹੀ ਜਿਹੀ ਮਿਸਾਲ ਦੇ ਸ਼ਬਦ ਬੋਲਣ ਲੱਗਿਆ, ਸਾਡੇ ਘਰ ਨਿਆਣਾ ਰੋ ਰਿਹਾ ਹੋਵੇ, ਬੱਚਾ ਰੋਂਦਾ ਰੋਂਦਾ ਤੇ ਮੰਗੀ ਜਾਂਦਾ, ਕੁਛ ਮੰਗਦਾ ਹੈ, ਮੈਨੂੰ ਜਲੇਬੀਆਂ ਲੈ ਦੇ ਬਾਪੂ, ਗਰਮ ਗਰਮ ਜਲੇਬੀਆਂ ਬਾਪੂ ਨੇ ਲੈ ਦਿੱਤੀਆਂ, ਫਿਰ ਰੋਣ ਲੱਗ ਪਿਆ।
ਬਾਪੂ ਕਹਿੰਦਾ ਹੁਣ ਕਿਉਂ ਰੋਣਾ? ਕਹਿੰਦੇ ਮੈਂ ਠੰਡਾ ਪੀਣਾ। ਕਹਿੰਦੇ ਬਿਲਕੁਲ ਨਹੀਂ, ਹੁਣ ਮੈਂ ਗਰਮ ਗਰਮ ਜਲੇਬੀਆਂ ਖਵਾਈਆਂ ਤੈਨੂੰ, ਠੰਡਾ ਪਿਲਾ ਕੇ ਬਿਮਾਰ ਥੋੜਾ ਕਰਨਾ।
ਸਭ ਕਹਿੰਦੇ ਮੰਮਾ ਮੰਗਣ ਹਾਰ ਆਨਾ, ਮੰਗਣ ਵਾਲਾ ਤਾਂ ਇਹ ਆਣਾ ਨਾਦਾਨ ਹੈ, ਮੰਗੀ ਜਾ ਰਿਹਾ ਲੇਕਿਨ ਦੇਣ ਹਾਰ ਦੇ ਰਹੇ ਹੋ ਸੁਜਾਨਾ, ਦੇਣ ਹਾਰ ਵਾਲਾ ਤਾਂ ਸੁਜਾਨ ਹੈ, ਉਹ ਜਾਣਦਾ ਇਹ ਜੋ ਮੰਗ ਰਿਹਾ ਇਸ ਦੇ ਵਾਸਤੇ ਸੁਖਦਾਈ ਵੀ ਹੈ ਕਿ ਨਹੀਂ। ਮੰਗਣ ਵਾਲਾ ਇਆਣ ਉਹ ਸਿਰਫ ਮੰਗ ਨਾਲ ਜੁੜਿਆ ਹੋਇਆ ਹੈ, ਲੇਕਿਨ ਦੇਣ ਹਾਰ ਵਾਲਾ ਉਸਦੀ ਮੰਗ ਨੂੰ ਸੁਣਦਾ ਜ਼ਰੂਰ ਹੈ, ਲੇਕਿਨ ਉਹ ਨਹੀਂ ਚਾਹੁੰਦਾ ਕਿ ਮੇਰੀ ਹੀ ਅੰਸ਼ ਜੋ ਮੰਗ ਰਹੀ ਹੈ ਦੁੱਖ ਪਾਵੇ। ਆਖੋ ਵਾਹਿਗੁਰੂ, ਉਹ ਸੁਖਦਾਈ ਵੇਖਣਾ ਚਾਹੁੰਦਾ ਹੈ। ਲੇਕਿਨ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਨਿਆਣਾ ਰੋਂਦਾ, ਬਹੁਤ ਰੋਂਦਾ, ਜੇ ਉਸਨੂੰ ਕੁਛ ਸਮਝਾਉਣਾ ਹੋਵੇ ਕਿਵੇਂ ਸਮਝਾਵਾਂ? ਕਹਿੰਦੇ ਨਿਆਣਾ ਰੋਂਦਾ ਹੋਵੇ, ਸਮਝਾਉਣਾ ਹੋਵੇ, ਕਈ ਦਿਨ ਪਹਿਲਾਂ ਚੁੱਪ ਕਰਾਓ, ਚੁੱਪ ਕਰਾਓ ਤੇ ਮੈਨੂੰ ਕੁਛ ਸਮਝਾ ਦੇ। ਰੋਂਦੇ ਨੂੰ ਮੈਂ ਕਿਵੇਂ ਸਮਝਾਵਾਂ, ਮੈਨੂੰ ਚੁੱਪ ਤਾਂ ਕਰਾਓ। ਉਹ ਕਹਿੰਦੇ ਚੁੱਪ ਕਿਵੇਂ ਕਰੇ, ਕੁਝ ਮੰਗਦਾ ਇਸ ਨੂੰ ਮਿਲ ਜਾਏ ਤੇ ਚੁੱਪ ਕਰੇ। ਕਹਿੰਦੇ ਦੇ ਦਿਓ, ਇਹ ਚੁੱਪ ਕਰ ਜੇ ਤੇ ਇਸ ਨੂੰ ਸਮਝਾਵਾਂ। ਸਾਹਿਬ ਵੀ ਇਹੋ ਗੱਲ ਕਹਿ ਕੇ ਪਿਤਾ ਕਿਰਪਾਲ ਆ ਗਿਆ ਇਹ ਦੀਨੀ, ਬਾਰਕ ਮੁੱਖ ਮੰਗ ਐ ਸੋ ਦੇ। ਆਖੋ ਭਾਈ ਰੋਣ ਨਾ ਦਿਓ, ਇਹਨੂੰ ਚੁੱਪ ਕਰਾਓ ਪਹਿਲਾਂ। ਆਖੋ ਭਾਈ ਇਹਨੂੰ ਚੁੱਪ ਕਰਾਓ, ਇਹਦਾ ਡੁੱਬਦਾ ਜਹਾਜ਼ ਤਾਰ ਦਿਓ। ਆਖੋ ਭਾਈ ਇਸਦੀ ਪੱਤ ਰਹਿ ਜਾਏ, ਵੱਟੇ ਪੂਰੇ ਕਰ ਦਿਓ। ਆਖੋ ਭਾਈ ਕਿਉਂਕਿ ਪ੍ਰਤੀਤ ਵਿੱਚ ਅਰਦਾਸ ਕਰਿਆ, ਵਿਸ਼ਵਾਸ ਵਿੱਚ ਅਰਦਾਸ ਕਰਿਆ, ਭਰੋਸੇ ਵਿੱਚ ਅਰਦਾਸ ਕਰਿਆ, ਉਸਦੀ ਹੋਂਦ ਨੂੰ ਮੰਨ ਰਿਹਾ। ਆਖੋ ਭਾਈ ਇਹਨੂੰ ਦੇ ਦਿਓ, ਪਿਤਾ ਕਿਰਪਾਲ ਆ ਗਿਆ ਇਹਦੀ ਨਹੀਂ, ਬਾਰਕ ਮੁੱਖ ਮੰਗ ਐ ਸੋ ਦਿਨ, ਦੇ ਦਿਓ ਉਸਨੂੰ। ਲੇਕਿਨ ਜਦੋਂ ਚੁੱਪ ਕਰ ਜਾਂਦਾ ਫਿਰ ਸਾਹਿਬ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਮਿਹਰ ਦਾ ਰੰਗ ਚੜਾ ਕੇ ਸਮਝਾਉਂਦੇ ਨੇ। ਆਖੋ ਭਾਈ ਤੇ ਜਦੋਂ ਮਿਹਰ ਦ੍ਰਿਸ਼ਟੀ ਨਾਲ ਗੁਰੂ ਰਾਹੀਂ ਸੋਝੀ ਮਿਲਦੀ ਹੈ, ਫਿਰ ਰੰਗ ਚੜਦਾ ਤੇ ਬੋਲਦਾ, ਸਾਹਿਬ ਜੀ ਸਾਹਿਬ ਪੁੱਛ ਚਾਹੀਦੀ ਹੈ, ਨਾਨਕ ਬਾਰਕ ਦਰਸ਼ ਪ੍ਰਭ ਚਾਹ ਹੈ, ਮੋਏ ਹਿਰਦੈ ਬਸਰ ਨਿਤ ਚਰਨਾ। ਆਖੋ ਭਾਈ ਇੱਥੋਂ ਫਿਰ ਇਹ ਅੰਦਾਜ਼ਾ ਲੱਗਦਾ ਹੈ ਅਰਦਾਸ ਕਿਵੇਂ ਕਰਾਂ। ਆ ਸ਼ਬਦ ਦੁਆਰਾ ਸਾਹਿਬ ਸਮਝਾਉਂਦੇ ਨੇ ਕਿਵੇਂ ਕਰਾਂ। ਆਖੋ ਇੱਕ ਨਾਨਕ ਕੀ ਅਰਦਾਸ, ਜੇ ਤੁਧ ਭਾਵ ਸੀ। ਇੱਕ ਨਾਨਕ ਕੀ ਅਰਦਾਸ,
ਮਾਨਸ ਜਨਮ ਗੁਲਾਮ ਪਰ
नानक की अरदास जे तू पावसी इक नानक की अरदास जे तू पावसी
ਜਿਹੜੀ ਗੱਲ ਕਿਸੇ ਇਲਾਜ ਨਾਲ ਨਾ ਹੋ ਸਕੇ ਬੇ ਇਲਾਜ ਹੋ ਜਾਏ ਉਸ ਦਾ ਇਲਾਜ ਹੈ ਅਰਦਾਸ। ਦਸ ਕੁ ਮਿੰਟ ਦਾ ਇਸ ਵਿਸ਼ਾ ਹੋਰ ਲੈ ਕੇ ਸਮਾਪਤੀ ਕਰ ਦੇਣੀ ਹੈ ਆਖੋ ਵਾਹਿਗੁਰੂ, ਕਿਉਂਕਿ ਮੈਨੂੰ ਸਮਝ ਵਿੱਚ ਡੇਢ ਘੰਟਾ ਮਿਲਿਆ ਸੀ ਆਖੋ ਵਾਹਿਗੁਰੂ, 15 ਕੁ ਮਿੰਟ ਮੇਰੇ ਬਕਾਇਆ ਹਨ ਆਖੋ ਵਾਹਿਗੁਰੂ। ਉਸ ਦਾ ਸਾਧਨ ਹੈ ਅਰਦਾਸ। ਕਿਸੇ ਨੇ ਅੱਛਾ ਲਿਖਿਆ, ਜੋ ਬਾਤ ਦੁਆ ਸੇ ਨਾ ਬਣ ਸਕੇ ਵੋ ਬਾਤ ਦੁਆ ਸੇ ਹੋਤੀ ਹੈ, ਮੁਰਸ਼ਦ ਕਾਮਲ ਜਾ ਮਿਲਤਾ ਹੈ ਤੋ ਬਾਤ ਖੁਦਾ ਸੇ ਹੋਤੀ ਹੈ, ਖੁਦਾ ਮਨਜ਼ੂਰ ਕਰਤਾ ਹੈ ਜਬ ਦੁਆ ਦਿਲ ਸੇ ਹੋਤੀ ਹੈ, ਬੜੀ ਮੁਸ਼ਕਲ ਤੋ ਯਹ ਹੈ ਬੜੀ ਮੁਸ਼ਕਲ ਸੇ ਹੋਤੀ ਹੈ। ਇੱਕ ਗੱਲ ਮੈਂ ਕਹਿਣ ਲੱਗਿਆ ਆਖੋ ਭਾਈ, ਠੀਕ ਹੈ ਤੁਹਾਡੇ ਮਨ ਵਿੱਚ ਪ੍ਰਤੀਤ ਹੈ ਅਰਦਾਸ ਪ੍ਰਤੀਤ ਨਾਲ ਸੰਬੰਧ ਰੱਖਦੀ ਹੈ। ਮਿਸਾਲ ਹੈ, ਬੰਦਾ ਅਰਦਾਸ ਕਰਨ ਵਾਲਾ ਮੰਨ ਲਓ ਇਹ ਕਹਿੰਦਾ ਕਿ ਮੈਨੂੰ ਤਰਨਾ ਸਿਖਾ ਦਿਓ, ਮੈਨੂੰ ਤਰਨਾ ਨਹੀਂ ਆਉਂਦਾ। ਸਾਹਿਬ ਕਹਿੰਦੇ ਤੇਰੀ ਅਰਦਾਸ ਸੁਣੀ ਹੈ, ਤੈਨੂੰ ਤਰਨਾ ਸਿਖਾਉਣਾ ਹੈ, ਲੇਕਿਨ ਪਹਿਲ ਤੈਨੂੰ ਕਰਨੀ ਹੋਏਗੀ। ਪਾਣੀ ਵਿੱਚ ਪਹਿਲਾਂ ਤੂੰ ਕਦਮ ਪਾਏਗਾ, ਅੱਗੋਂ ਮੈਂ ਤੈਨੂੰ ਡੁੱਬਣ ਨਹੀਂ ਦਿਆਂਗਾ, ਤਾਰ ਦਿਆਂਗਾ। ਇਹ ਨਹੀਂ ਹੋ ਸਕਦਾ ਤੂੰ ਕਵੇਂ ਮੈਂ ਘਰ ਬੈਠਾ ਰਹਾਂ, ਪਾਣੀ 'ਚ ਕਦਮ ਨਾ ਪਾਵੇਂ, ਕਿ ਤੈਨੂੰ ਕੋਈ ਤਰਨਾ ਸਿਖਾ ਦੇ ਨਾਮੁਮਕਿਨ ਹੈ। ਪਹਿਲ ਤੈਨੂੰ ਕਰਨੀ ਹੋਏਗੀ, ਤੂੰ ਪਾਣੀ 'ਚ ਕਦਮ ਪਾ, ਅੱਗੋਂ ਡੁੱਬਣ ਮੈਂ ਨਹੀਂ ਦਿਆਂਗਾ, ਤੈਨੂੰ ਤਾਰ ਦਿਆਂਗਾ। ਕੋਈ ਬੰਦਾ ਇਹ ਗੱਲ ਕਵੇ ਕਿ ਮੈਨੂੰ ਤੁਰਨਾ ਨਹੀਂ ਆਉਂਦਾ, ਮੈਂ ਤੁਹਾਡੇ ਵੱਲ ਤੁਰਨਾ ਚਾਹੁੰਦਾ, ਸ਼ਾਇਦ ਕਹਿੰਦੇ ਪਹਿਲ ਤੈਨੂੰ ਕਰਨੀ ਹੋਏਗੀ, ਪਹਿਲਾ ਕਦਮ ਤੈਨੂੰ ਪੁੱਟਣਾ ਹੋਏਗਾ, ਅੱਗੋਂ ਮੈਂ ਲੈਣ ਆ ਜਾਵਾਂਗਾ, ਤੈਨੂੰ ਡਿੱਗਣ ਨਹੀਂ ਦਿਆਂਗਾ, ਦਬੋਚ ਲਵਾਂਗਾ। ਚਰਨ ਸ਼ਰਨ ਗੁਰ ਏਕ ਪੈਂਦਾ ਜਾਇ ਚੱਲ, ਤੂੰ ਮੇਰੇ ਵੱਲ ਇੱਕ ਕਦਮ ਆਏਗਾ, ਅੱਗੋਂ ਕਰੋੜਾਂ ਕਦਮ ਮੈਂ ਲੈਣ ਆ ਜਾਵਾਂਗਾ, ਪਹਿਲ ਤੈਨੂੰ ਕਰਨੀ ਹੋਏਗੀ। ਸਮਝ ਆ ਗਈ? ਜੇ ਤਰਨ ਦੇ ਸਿੱਖਣ ਲਈ ਪਹਿਲ ਮੈਨੂੰ ਕਰਨੀ ਪਏਗੀ, ਜੇ ਤੁਰਨ ਲਈ ਪਹਿਲ ਮੈਨੂੰ ਕਰਨੀ ਪਏਗੀ, ਸਾਹਿਬ ਕਹਿੰਦਾ ਫਿਰ ਮੇਰੀ ਗੱਲ ਸੁਣ ਲੈ, ਜੇ ਤੂੰ ਗੁਰੂ ਦੇ ਦਿੱਤੇ ਹੋਏ ਜਪ ਨੂੰ ਪਹਿਲ ਜਪਣਾ ਤੂੰ ਸ਼ੁਰੂ ਕਰ, ਜਪਣਾ ਤੂੰ ਸ਼ੁਰੂ ਕਰ, ਨਦਰ ਮੇਰੀ ਹੋਏਗੀ, ਕਲਾ ਅੱਗੋਂ ਵਰਤ ਜਾਏਗੀ। ਆਖੋ ਵਾਹਿਗੁਰੂ, ਜਪਣਾ ਤੂੰ ਸ਼ੁਰੂ ਕਰ, ਉਦਮ ਕਰਦਿਆਂ ਜੀਓ ਤੂੰ, ਕਮਾਉਂਦਿਆਂ ਸੁੱਖ ਪੁੰਛ। ਇਉਂ ਲੱਗਦਾ ਸਾਹਿਬ ਕਹਿੰਦੇ ਸੁਰਤ ਤੂੰ ਸ਼ਬਦ ਨਾਲ ਜੋੜਨਾ ਚਾਹੁੰਦਾ, ਨਾ ਪਹਿਲ ਤੂੰ ਕਰ, ਤੂੰ ਸੁਰਤ ਦਾ ਕਦਮ ਸ਼ਬਦ ਵੱਲ ਪੁੱਟ, ਅੱਗੋਂ ਸ਼ਬਦ ਆਪੇ ਹੀ ਖਿੱਚ ਕੇ ਤੈਨੂੰ ਸਾਈਂ ਦੇ ਕਰ ਲੈ ਜਾਏਗਾ। ਆਖੋ ਸ਼ਬਦ ਦੀ ਯਾਤਰਾ ਤੂੰ ਸੁਰਤ ਨੂੰ ਸ਼ਬਦ ਵੱਲ ਲੈ ਕੇ ਜਾ, ਸੁਰਤ ਦਾ ਕਦਮ ਤੂੰ ਸ਼ਬਦ ਵੱਲ ਪੁੱਟ, ਅੱਗੋਂ ਸ਼ਬਦ ਦੀ ਸਮਰੱਥਾ ਵੇਖ, ਤੇਰੀ ਸੁਰਤ ਨੂੰ ਆਪੇ ਹੀ ਸ਼ਬਦ ਖਿੱਚ ਕੇ ਸ਼ਬਦ ਵਿੱਚ ਸਮਾ ਲਏਗਾ। ਆਖੋ ਵਾਹਿਗੁਰੂ, ਜਪਣਾ ਤੈਨੂੰ ਕਰਨਾ ਪਏਗਾ ਆਰੰਭ। ਆਖੋ ਵਾਹਿਗੁਰੂ, ਜਿਹੜੇ ਬੰਦੇ ਕਹਿੰਦੇ ਸਭ ਕੁਛ ਆਪੇ ਕਰੇਗਾ, ਸਾਹਿਬ ਕਹਿੰਦੇ ਆਪੇ ਤਾਂ ਹੋਏਗਾ, ਲੇਕਿਨ ਇਹ ਵੀ ਤਾਂ ਹੁਕਮ ਹੈ ਪਹਿਲ ਤੂੰ ਕਰ। ਆਖੋ ਵਾਹਿਗੁਰੂ, ਕਦਮ ਤੂੰ ਪਹਿਲਾਂ ਪੁੱਟ, ਅੱਗੋਂ ਮੈਂ ਲੈਣ ਆ ਜਾਵਾਂਗਾ, ਜਪਣਾ ਤੂੰ ਸ਼ੁਰੂ ਕਰ, ਨਜ਼ਰ ਮੇਰੀ ਹੋ ਜਾਏਗੀ, ਸੁਰਤ ਤੂੰ ਇੱਧਰ ਲਿਆ, ਸ਼ਬਦ ਆਪੇ ਖਿੱਚ ਲਏਗਾ। ਆਖੋ ਵਾਹਿਗੁਰੂ, ਜਿਸ ਵਕਤ ਤੂੰ ਸ਼ਬਦ ਨਾਲ ਜੁੜ ਗਿਆ, ਤੂੰ ਵੀ ਬੋਲੇਗਾ, ਕੀ ਬੋਲੇਗਾ, ਜਿਵੇਂ ਸਾਹਿਬ ਬੋਲਦੇ ਨੇ, ਤੇਰੇ ਮਨ ਦਾ ਧੋਖਾ ਉਤਰ ਜਾਏਗਾ। ਆਖੋ ਵਾਹਿਗੁਰੂ, ਅੱਜ ਮਨ ਧੋਖੇ ਵਿੱਚ ਹੈ, ਧੋਖੇ ਵਿੱਚ ਕਹਿੰਦਾ ਰੱਬ ਹੈ ਕਿ ਨਹੀਂ, ਧੋਖੇ ਵਿੱਚ ਕਹਿੰਦਾ ਇਹ ਕੀ ਬਣ ਗਿਆ, ਲੇਕਿਨ ਜਦੋਂ ਤੇਰੀ ਸੁਰਤ ਸ਼ਬਦ ਨਾਲ ਜੁੜੇਗੀ, ਸਿਫਤ ਵੀ ਹੋਏਗੀ, ਸਲਾਹ ਵੀ ਹੋਏਗੀ, ਅਰਦਾਸ ਵੀ ਹੋਏਗੀ, ਫਿਰ ਤੂੰ ਵੀ ਬੋਲੇਗਾ, ਕੀ ਬੋਲੇਗਾ। ਆ ਸ਼ਬਦ ਪੜ੍ਹ ਕੇ ਸੁਣੋ,
ਹੋ ਬਾਹਰੀ ਵੰਜਾ ਖਨੀਏ ਵੰਜਾ ਤੋ ਸਾਹਿਬ ਕਹਿਣਾ,
ਸਾਰੇ ਬੋਲੋ,
ਹੋ ਵਾਰੀ ਵੰ
साहेब का
ਸਿਫਤ ਕਰੀ ਅਰਦਾਸ ਮਨ ਤੇ ਧੋਖਾ ਤਾਂ ਲਹਿ ਜਾ ਸਿਫਤ ਕਰੀ ਅਰਦਾਸ ਹੋ ਵਾਰੀ ਵੰਜਾ ਖਨੀਆਂ
ਤੁਸੀਂ ਉੱਠੋਗੇ ਨਹੀਂ ਆਖੋ ਵਾਹਿਗੁਰੂ ਬੈਠੇ ਰਹੋਗੇ ਆਖੋ ਵਾਹਿਗੁਰੂ ਬੇਨਤੀ ਵਿਚਾਰ ਕਰਦੇ ਹਾਂ ਪਿੱਤਰ ਬਾਣੀ ਪੜ੍ਹਦੇ ਹਾਂ ਅਨੇਕਾਂ ਭੁੱਲਾਂ ਅਨੇਕਾਂ ਤਰੁੱਟੀਆਂ ਹੋਈਆਂ ਹੋਣਗੀਆਂ ਆਪ ਨੇ ਬਖਸ਼ ਲੈਣੀ ਮੈਂ ਹੁਣ ਬੇਨਤੀ ਕੀਤੀ ਸੀ ਬੈਠੇ ਰਹੋ ਆਖੋ ਵਾਹਿਗੁਰੂ ਗੁਰੂ ਕਿਰਪਾ ਕਰਨਗੇ ਸੱਚਮੁੱਚ ਪਵਿੱਤਰ ਸਮਾਗਮ ਵਿੱਚ ਵਰਤ ਰਹੀ ਸਮਰੱਥ ਸ਼ਕਤੀ ਨੇ ਹੀ ਹਾਜ਼ਰੀ ਲਵਾਈ ਹੈ ਪਰਸੋਂ ਤਾਂ ਦਾਸ ਇਹ ਸਮਝ ਬੈਠਾ ਸੀ ਸ਼ਾਇਦ ਮੈਂ ਹਾਜ਼ਰੀ ਨਾ ਭਰ ਸਕਾਂ ਕਈ ਦਿਨਾਂ ਤੋਂ ਬੁਖਾਰ ਖਾਂਸੀ ਦਾ ਜ਼ੋਰ ਰਿਹਾ ਲੇਕਿਨ ਮੈਂ ਵੇਖਿਆ ਜੋ ਪਹਾੜੇ 'ਚ ਵਰਤ ਜਾਂਦਾ ਪਹਾੜੇ 'ਚ ਵਰਤਿਆ ਹੋਇਆ ਐਸੀ ਪਵਿੱਤਰ ਯਾਦ ਵਿੱਚ ਜਦੋਂ ਬਿਠਾਉਂਦਾ ਜਿਹੜੀ ਕਮਾਈ ਵਾਲੇ ਗੁਰਮੁਖਾਂ ਦੀ ਕਮਾਈ ਵਾਲੇ ਭਗਤ ਜਨਾਂ ਦੀ ਕਮਾਈ ਵਾਲੇ ਸੰਤ ਪੁਰਸ਼ਾਂ ਦੀ ਯਾਦ ਹੋਵੇ ਉਸ ਸਮਰੱਥ ਤਾਕਤ ਹੀ ਆਪਣੀ ਕਿਰਪਾ ਨਾਲ ਹਾਜ਼ਰੀ ਆਪਣੀ ਕਿਰਪਾ ਨਾਲ ਸੇਵਾ ਲੈ ਲੈਂਦੀ ਹੈ ਮੈਨੂੰ ਕੁਝ ਨਹੀਂ ਆਉਂਦਾ ਮੈਂ ਤੁਹਾਡੇ ਕੋਲ ਸਿੱਖਣ ਆਇਆ ਸੀ ਅੱਜ ਮੈਂ ਆਪਣੇ ਆਪ ਨੂੰ ਪਾਤਸ਼ਾਹੀ ਸਮਝਦਾ ਸਤਿਗੁਰਾਂ ਦੀ ਹਜ਼ੂਰੀ ਵਿੱਚ ਕਈ ਐਸੀਆਂ ਗੁਰਮੁਖ ਰੂਹਾਂ ਦੇ ਵੀ ਦੀਦਾਰ ਹੋਏ ਸਤਿਗੁਰ ਨੇ ਕਿਰਪਾ ਕੀਤੀ ਇਹ ਵੀ ਮੈਂ ਯਕੀਨ ਨਾਲ ਕਹਿ ਸਕਦਾ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ ਮੈਨੂੰ ਯਾਦ ਹੈ ਇਹਨਾਂ ਦੇ ਅੰਦਰ ਵੀ ਜੋ ਕਲਾ ਵਰਤੀ ਹੈ ਉਹ ਵਰਤੀ ਸਿਮਰਨ ਸਾਧਨਾ ਕਰਕੇ ਹੈ ਆਖੋ ਭਾਈ ਕੋਈ ਸਮਾਂ ਸੀ ਮੈਨੂੰ ਯਾਦ ਹੈ ਇਹ ਅੰਮ੍ਰਿਤ ਵੇਲੇ 3 ਵਜੇ ਸਿਮਰਨ ਸਾਧਨਾ 'ਤੇ ਬੈਠੇ ਸੀ ਆਖੋ ਵਾਹਿਗੁਰੂ ਸੱਚਮੁੱਚ ਪ੍ਰਭੂ ਦਾ ਸਿਮਰਨ ਹੀ ਇੱਕ ਐਸੀ ਸਮਰੱਥਾ ਹੈ ਜੋ ਅੰਦਰ ਵਰਤ ਜਾਏ ਅਤੇ ਆਪੇ ਬੁਲਾ ਲੈਂਦਾ ਹੈ ਔਰ ਅੱਜ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਰਦਾਸ ਕਰਦਾ ਹੋਇਆ ਤੁਹਾਡੇ ਸਾਰਿਆਂ ਲਈ ਔਰ ਖਾਸ ਕਰਕੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਲਈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਾ ਜਿੱਥੇ ਹਰੀਦਾਸ ਦੀ ਕੀਰਤੀ ਬਖਸ਼ਿਸ਼ ਕੀਤੀ ਹੈ
ਉੱਚੇ ਸਿਮਰਨ ਦੇ ਨਾਲ ਜੋੜੀ ਰੱਖਣਾ। ਗੁਰੂ ਕਿਰਪਾ ਕਰੇ, ਗੁਰਮਤਿ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਤੁਹਾਡਾ ਜਸ ਗਾਉਂਦੇ ਰਹਿਣ। ਇਹਨਾਂ 'ਤੇ ਹਰ ਰੰਗ ਚੜਿਆ ਰਹੇ, ਹਰ ਜਸ ਵਰਤੇ, ਨਾਮ ਜਸ ਵਰਤੇ। ਉਹ ਜਿਸ ਮਿੱਠੜੀ ਯਾਦ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਯਾਦ ਵਿੱਚ ਜੋ ਹਰ ਸਾਲ ਗੁਰਮੁਖਾਂ ਦੇ ਰਾਹੀਂ ਮਨਾਈ ਜਾਂਦੀ ਹੈ, ਸਾਨੂੰ ਵੀ ਉਹ ਰਾਹ ਪ੍ਰਾਪਤ ਹੁੰਦਾ ਰਹੇ, ਜਿਨ੍ਹਾਂ ਰਾਹਾਂ 'ਚ ਚੱਲ ਕੇ ਉਹ ਆਪਣਾ ਜੀਵਨ ਆਪ ਤਾਂ ਸਫਲ ਕਰ ਗਏ, ਸਾਡੀ ਸਫਲਤਾ ਲਈ ਵੀ ਉਹ ਰਾਹ ਦਿਖਾ ਗਏ। ਦਾਸ ਨੂੰ ਆਗਿਆ ਬਖਸ਼ਿਸ਼ ਕਰਨਾ, ਅਗਲਾ ਪ੍ਰੋਗਰਾਮ ਤੁਸੀਂ ਸਰਵਣ ਕਰਨਾ। ਦਾਸ ਦੀ ਜਲੰਧਰ ਹਾਜ਼ਰੀ ਹੈ, ਦਾਸ ਨੇ ਜਲੰਧਰ ਵੀ ਜਾ ਕੇ ਹਾਜ਼ਰੀ ਭਰਨੀ ਹੈ। ਆਖੋ ਵਾਹਿਗੁਰੂ ਅਤੇ ਆਪ ਗੱਜ ਕੇ ਫਤਿਹ ਬੁਲਾਉਣਾ ਅਤੇ ਜੋਲ ਸਾਹਿਬ ਅਗਲਾ ਪ੍ਰੋਗਰਾਮ ਦੱਸਣਗੇ, ਜਿਨ੍ਹਾਂ 'ਤੇ ਸਤਿਗੁਰ ਦੀ ਮਿਹਰ ਹੈ, ਅੱਛੇ ਸਤਿਗੁਰ ਦੀ ਕਿਰਪਾ ਨਾਲ ਬੁਲਾ ਰਹੇ ਹਨ। ਆਓ ਫਤਿਹ ਢਿੱਲੀ ਨਾ ਬੁਲਾਉਣਾ, ਗੱਜ ਕੇ ਫਤਿਹ ਬੁਲਾਉਣਾ, ਤੁਹਾਡੀ ਫਤਿਹ ਨਾਲ ਜੀਵਨ ਮਿਲਦਾ ਹੈ। ਆਖੋ ਵਾਹਿਗੁਰੂ, ਜ਼ਿੰਦਗੀ ਦੇ ਸਵਾਸਾਂ ਵਿੱਚ ਤੁਹਾਡੀ ਫਤਿਹ ਦੀ ਤਾਕਤ ਹੈ। ਆਖੋ ਵਾਹਿਗੁਰੂ, ਗੱਜ ਕੇ ਬੁਲਾਓ, ਰਲ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।